ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਯਿਸੂਮਸੀ ਦੇ ਇੱਕ ਮੌਜੂਜ਼ੇ ਦੇ ਬਾਰੇ ਦੱਸਾਂਗੀ ਜਿਹਦੇ 'ਚ ਯਿਸੂਮਸੀ ਨੇ ਇੱਕ ਮਿਰਗੀ ਜ਼ਦਾ ਲੜਕੇ ਨੂੰ ਸ਼ਿਫਾ ਦਿੱਤੀ। ਪਿਆਰੇ ਬੱਚੋ, ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਸ਼ਾਗਿਰਦ ਹਜੇ ਤੱਕ ਯਿਸੂਮਸੀ ਦੇ ਬਗੈਰ ਬਹੁਤ ਹੀ ਕਮਜ਼ੋਰ ਅਤੇ ਬੇਬਸ ਸਨ। ਉਹ ਹਜੇ ਵੀ ਉਹਨਾਂ ਦੇ ਬਗੈਰ ਕੰਮ ਕਰਨ ਦੇ ਕਾਬਿਲ ਨਹੀਂ ਸਨ, ਕਿਉਂਕਿ ਉਹ ਇੱਕ ਮਿਰਗੀ ਜ਼ਦਾ ਲੜਕੇ ਨੂੰ ਸ਼ਿਫਾ ਨਾ ਦੇ ਸਕੇ। ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਯਿਸੂਮਸੀ ਪਹਾੜ ਤੋਂ ਥੱਲੇ ਉਤਰੇ ਤਾਂ ਉਦੋਂ ਉਹਨਾਂ ਨੇ ਲੋਕਾਂ ਦਾ ਬਹੁਤ ਜ਼ਿਆਦਾ ਹਜੂਮ ਵੇਖਿਆ। ਇਸ ਤੋਂ ਪਹਿਲੇ ਕਿ ਉਹ ਕੁਝ ਕਹਿੰਦੇ, ਇੱਕ ਆਦਮੀ ਉਸ ਹਜੂਮ 'ਚੋਂ ਦੌੜਦਾ ਹੋਇਆ ਆਇਆ ਅਤੇ ਆ ਕੇ ਯਿਸੂਮਸੀ ਦੇ ਕਦਮਾਂ 'ਚ ਗੁੱਟਨੇ ਟੇਕ ਦਿੱਤੇ ਤੇ ਜ਼ੋਰ ਜ਼ੋਰ ਨਾਲ ਕਹਿਣ ਲੱਗਾ ਕਿ ਇਹ ਖੁਦਾਵੰਦ ਮੇਰੇ ਬੇਟੇ 'ਤੇ ਰਹਿਮ ਕਰ, ਕਿਉਂਕਿ ਉਹਨੂੰ ਮਿਰਗੀ ਦੀ ਬਿਮਾਰੀ ਏ। ਉਹ ਮੇਰਾ ਇਕਲੌਤਾ ਬੇਟਾ ਏ ਅਤੇ ਬਿਮਾਰੀ ਦੀ ਵਜ੍ਹਾ ਨਾਲ ਮਰਨ ਨੂੰ ਏ। ਉਹ ਗੂੰਗਾ ਅਤੇ ਬਹਿਰਾ ਵੀ ਏ, ਉਹਨੂੰ ਖਤਰਨਾਕ ਦੌਰੇ ਪੈਂਦੇ ਨੇ ਤੇ ਉਹਦੇ 'ਚ ਇੱਕ ਬਦਰੂ ਰਹਿੰਦੀ ਏ। ਪਿਆਰੇ ਬੱਚੋ, ਉਸ ਸ਼ਖਸ ਨੇ ਯਿਸੂ ਮਸੀਹ ਨੂੰ ਇਹ ਵੀ ਦੱਸਿਆ ਕਿ ਮੈਂ ਆਪਣੇ ਬੇਟੇ ਨੂੰ ਤੇਰੇ ਸ਼ਾਗਿਰਦਾਂ ਦੇ ਕੋਲ ਵੀ ਲਿਆਇਆ ਸਾਂ, ਲੇਕਿਨ ਉਹ ਉਹਨੂੰ ਸ਼ਿਫਾ ਨਾ ਦੇ ਸਕੇ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਉਸ ਆਦਮੀ ਦੀਆਂ ਗੱਲਾਂ ਤੋਂ ਇਹ ਪਤਾ ਚੱਲਦਾ ਹੈ ਕਿ ਉਹਦਾ ਬੇਟਾ ਬਹੁਤ ਹੀ ਸਖਤ ਬਿਮਾਰ ਸੀ। ਨਾ ਤਾਂ ਉਹ ਸੁਣ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ, ਅਤੇ ਉਹਨੂੰ ਖਤਰਨਾਕ ਮਿਰਗੀ ਦੇ ਦੌਰੇ ਪੈਂਦੇ ਸਨ। ਅਤੇ ਉਸ ਆਦਮੀ ਦੇ ਮੁਤਾਬਿਕ ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਉਹਦੇ ਬੇਟੇ 'ਤੇ ਇੱਕ ਬਦਰੂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਹਦੀ ਵਜ੍ਹਾ ਨਾਲ ਉਹ ਸ਼ਿਫਾ ਨਹੀਂ ਪਾ ਰਿਹਾ ਸੀ ਅਤੇ ਹੁਣ ਉਹ ਇੰਨਾ ਸਖਤ ਬਿਮਾਰ ਸੀ ਕਿ ਉਹ ਮਰਨ ਵਾਲਾ ਸੀ। ਉਸ ਲੜਕੇ ਦਾ ਬਾਪ ਬਹੁਤ ਪਰੇਸ਼ਾਨ ਸੀ ਅਤੇ ਉਹ ਯਿਸੂ ਮਸੀਹ ਕੋਲੋਂ ਮਿੰਨਤ ਕਰਨ ਲੱਗਾ ਕਿ ਇਹ ਖੁਦਾਵੰਦ ਮੇਰੇ ਬੱਚੇ ਨੂੰ ਸ਼ਿਫਾ ਦੇ। ਮੈਂ ਉਹਨੂੰ ਤੇਰੇ ਸ਼ਾਗਿਰਦਾਂ ਕੋਲ ਵੀ ਲਿਆਇਆ, ਲੇਕਿਨ ਉਹ ਉਹਨੂੰ ਸ਼ਿਫਾ ਨਾ ਦੇ ਸਕੇ। ਪਿਆਰੇ ਬੱਚੇ, ਅਸੀਂ ਵੇਖਦੇ ਹਾਂ ਕਿ ਜਦੋਂ ਉਸ ਦੁਖੀ ਬਾਪ ਨੇ ਯਿਸੂ ਮਸੀਹ ਨਾਲ ਇਹ ਗੱਲ ਕੀਤੀ ਅਤੇ ਯਿਸੂ ਮਸੀਹ ਇਹ ਸੁਣ ਕੇ ਬਹੁਤ ਪਰੇਸ਼ਾਨ ਹੋਏ, ਉਹਨਾਂ ਨੂੰ ਸਖਤ ਦੁੱਖ ਹੋਇਆ ਅਤੇ ਯਿਸੂ ਮਸੀਹ ਨੇ ਕਿਹਾ ਕਿ ਇਹ ਬੇਇਤਕਾਦ ਨਸਲ, ਮੈਂ ਕਦੋਂ ਤੱਕ ਤੁਹਾਡੇ ਨਾਲ ਰਵਾਂਗਾ, ਕਦੋਂ ਤੱਕ ਤੁਹਾਡੀ ਬਰਦਾਸ਼ਤ ਕਰਾਂਗਾ। ਪਿਆਰੇ ਬੱਚੋ, ਇਹ ਅਲਫਾਜ਼ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਲਈ ਬੋਲੇ ਸਨ। ਫਿਰ ਯਿਸੂ ਮਸੀਹ ਨੇ ਉਸ ਆਦਮੀ ਨੂੰ ਕਿਹਾ ਕਿ ਆਪਣੇ ਬੇਟੇ ਨੂੰ ਮੇਰੇ ਕੋਲ ਲਿਆ। ਉਹ ਆਦਮੀ ਜਲਦੀ ਨਾਲ ਆਪਣੇ ਬੇਟੇ ਨੂੰ ਕੁਝ ਲੋਕਾਂ ਦੀ ਮਦਦ ਨਾਲ ਯਿਸੂ ਮਸੀਹ ਦੇ ਕੋਲ ਲੈ ਆਇਆ ਅਤੇ ਬਾਈਬਲ ਮੁਕੱਦਸ 'ਚ ਲਿਖਿਆ ਕਿ ਉਹ ਲੜਕਾ ਕਾਫ਼ੀ ਵੱਡਾ ਸੀ। ਜਦੋਂ ਯਿਸੂ ਮਸੀਹ ਦੇ ਸਾਹਮਣੇ ਖੜ੍ਹਾ ਸੀ ਅਤੇ ਉਹਨੂੰ ਉਦੋਂ ਇੱਕ ਖਤਰਨਾਕ ਦੌਰਾ ਪਿਆ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ, ਆਪਣੇ ਹੱਥ ਪੈਰ ਇੱਧਰ ਉੱਧਰ ਮਾਰਨ ਲੱਗਾ ਅਤੇ ਉਹਦੇ ਮੂੰਹ 'ਚੋਂ ਚਿੱਗ ਨਿਕਲਣ ਲੱਗੀ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਯਿਸੂ ਮਸੀਹ ਨੇ ਉਸ ਲੜਕੇ ਦੇ ਬਾਪ ਨੂੰ ਪੁੱਛਿਆ ਕਿ ਇਹਨੂੰ ਇਹ ਬਿਮਾਰੀ ਕਦੋਂ ਤੋਂ ਵੇ। ਬਾਪ ਨੇ ਜਵਾਬ ਦਿੱਤਾ ਕਿ ਬਚਪਨ ਤੋਂ, ਇਹ ਅਕਸਰ ਅੱਗ ਅਤੇ ਪਾਣੀ 'ਚ ਹੀ ਡਿੱਗ ਪੈਂਦਾ ਹੈ। ਪਿਆਰੇ ਬੱਚਿਓ, ਉਸ ਆਦਮੀ ਨੇ ਯਿਸੂ ਮਸੀਹ ਦੇ ਅੱਗੇ ਹੱਥ ਫੈਲਾ ਦਿੱਤੇ ਅਤੇ ਮਦਦ ਦੇ ਲਈ ਮਿੰਨਤ ਕਰਨ ਲੱਗਾ। ਉਹਦੀਆਂ ਅੱਖਾਂ 'ਚੋਂ ਮਾਯੂਸੀ ਟਪਕ ਰਹੀ ਸੀ ਅਤੇ ਉਹ ਮਿੰਨਤ ਕਰ ਰਿਹਾ ਸੀ ਕਿ ਇਹ ਖੁਦਾਵੰਦ, ਅਗਰ ਤੂੰ ਕੁਝ ਕਰ ਸਕਣਾ ਹੈ ਤਾਂ ਸਾਡੀ ਮਦਦ ਕਰ ਅਤੇ ਮੇਰੇ ਬੇਟੇ 'ਤੇ ਰਹਿਮ ਕਰ। ਪਿਆਰੇ ਬੱਚਿਓ, ਇਹ ਸੱਚ ਹੈ ਕਿ ਜਦੋਂ ਘਰ 'ਚ ਕੋਈ ਵੀ ਬੱਚਾ ਬਿਮਾਰ ਹੋ ਜਾਏ, ਕਿਸੇ ਤਕਲੀਫ 'ਚ ਮੁਬਤਲਾ ਹੋਏ, ਤਾਂ ਮਾਂ ਬਾਪ ਬਹੁਤ ਪਰੇਸ਼ਾਨ ਹੁੰਦੇ ਨੇ, ਬਹੁਤ ਹੀ ਦੁਖੀ ਹੁੰਦੇ ਨੇ, ਕਿਉਂਕਿ ਉਹ ਆਪਣੇ ਬੱਚੇ ਨੂੰ ਕਿਸੇ ਵੀ ਤਕਲੀਫ 'ਚ ਨਹੀਂ ਵੇਖ ਸਕਦੇ। ਅਤੇ ਅਸੀਂ ਵੇਖਦੇ ਹਾਂ ਕਿ ਇਸ ਕਹਾਣੀ 'ਚ ਵੀ ਬਾਪ ਬਹੁਤ ਪਰੇਸ਼ਾਨ ਸੀ ਅਤੇ ਉਹ ਇਹ ਚਾਹੁੰਦਾ ਸੀ ਕਿ ਮੇਰੇ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਸ਼ਿਫਾ ਮਿਲ ਜਾਏ। ਪਿਆਰੇ ਬੱਚਿਓ, ਅਸੀਂ ਵੇਖਦੇ ਹਾਂ ਕਿ ਉਸ ਸ਼ਖਸ ਦਾ ਈਮਾਨ ਬਹੁਤ ਮਜ਼ਬੂਤ ਸੀ ਅਤੇ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਜਿਹੜਾ ਸ਼ਖਸ ਈਮਾਨ ਲਿਆਉਂਦਾ ਹੈ ਉਹਦੇ ਲਈ ਸਭ ਕੁਝ ਮੁਮਕਿਨ ਹੁੰਦਾ ਹੈ। ਪਿਆਰੇ ਬੱਚਿਓ, ਜਿਵੇਂ ਹੀ ਯਿਸੂ ਮਸੀਹ ਨੇ ਇਹ ਅਲਫਾਜ਼ ਬੋਲੇ ਤਾਂ ਉਹ ਸ਼ਖਸ ਫੌਰਨ ਪੁਕਾਰ ਉੱਠਿਆ ਕਿ ਮੈਂ ਈਮਾਨ ਰੱਖਣਾ ਵਾਂ, ਮੇਰੀ ਮਦਦ ਕਰ ਅਤੇ ਮੇਰੀ ਬੇਇਤਕਾਦੀ 'ਤੇ ਗਾਲਿਬ ਆ। ਪਿਆਰੇ ਬੱਚਿਓ, ਉਦੋਂ ਯਿਸੂ ਮਸੀਹ ਨੇ ਉਸ ਬਦਰੂ ਨੂੰ ਝਿੜਕਿਆ ਅਤੇ ਇਹ ਕਿਹਾ ਕਿ ਮੈਂ ਤੈਨੂੰ ਹੁਕਮ ਦੇਣਾ ਵਾਂ ਕਿ ਇਸ ਲੜਕੇ 'ਚੋਂ ਨਿਕਲ ਜਾ ਅਤੇ ਫਿਰ ਕਦੀ ਵਾਪਿਸ ਨਾ ਆਈ। ਅਤੇ ਬੱਚਿਓ, ਅਸੀਂ ਵੇਖਦੇ ਹਾਂ ਕਿ ਜਿਵੇਂ ਹੀ ਯਿਸੂ ਮਸੀਹ ਨੇ ਇਹ ਕਿਹਾ, ਉਹ ਲੜਕਾ ਜ਼ੋਰ ਨਾਲ ਚੀਖਿਆ ਅਤੇ ਫਿਰ ਅਚਾਨਕ ਜ਼ਮੀਨ 'ਤੇ ਡਿੱਗ ਗਿਆ। ਉਹਦਾ ਰੰਗ ਪੀਲਾ ਹੋ ਗਿਆ ਅਤੇ ਉਹਦੀਆਂ ਅੱਖਾਂ ਬੰਦ ਹੋ ਗਈਆਂ। ਜਿਹੜੇ ਲੋਕ ਉਹਦੇ ਇਰਦ ਗਿਰਦ ਖੜ੍ਹੇ ਸਨ, ਉਹ ਜ਼ੋਰ ਜ਼ੋਰ ਨਾਲ ਕਹਿਣ ਲੱਗੇ ਕਿ ਇਹ ਮਰ ਗਿਆ ਏ। ਪਰ ਯਿਸੂ ਮਸੀਹ ਨੇ ਲੜਕੇ ਨੂੰ ਫੜਿਆ ਅਤੇ ਉਹਨੂੰ ਉਹਦੇ ਪੈਰਾਂ 'ਤੇ ਖੜ੍ਹਾ ਕਰ ਦਿੱਤਾ ਅਤੇ ਵਾਪਿਸ ਉਹਦੇ ਬਾਪ ਕੋਲ ਉਹਨੂੰ ਲੈ ਗਿਆ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਉਹ ਲੜਕਾ ਮੁਕੰਮਲ ਤੌਰ 'ਤੇ ਸ਼ਿਫਾ ਪਾ ਚੁੱਕਿਆ ਸੀ ਅਤੇ ਹੁਣ ਬਾਪ ਅਤੇ ਬੇਟਾ ਦੋਨੋਂ ਬਹੁਤ ਖੁਸ਼ ਸਨ। ਦੋਨੋਂ ਸ਼ੁਕਰਗੁਜ਼ਾਰੀ ਅਤੇ ਖੁਸ਼ੀ ਨਾਲ ਮਾਮੂਰ ਹੋ ਕੇ ਘਰ ਵਾਪਿਸ ਚਲੇ ਗਏ। ਪਿਆਰੇ ਬੱਚਿਓ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਵੀ ਫਿਰ ਉੱਥੋਂ ਚਲੇ ਗਏ ਅਤੇ ਉਹਨਾਂ ਦੇ ਸ਼ਾਗਿਰਦ ਖਾਮੋਸ਼ੀ ਨਾਲ ਉਹਨਾਂ ਦੇ ਪਿੱਛੇ ਪਿੱਛੇ ਚੱਲ ਰਹੇ ਸਨ। ਸ਼ਾਗਿਰਦ ਜਦੋਂ ਇੱਕ ਵਾਰੀ ਫਿਰ ਤਨਹਾਈ 'ਚ ਆਪਣੇ ਉਸਤਾਦ ਦੇ ਨਾਲ ਸਨ, ਉਦੋਂ ਉਹਨਾਂ ਨੇ ਅਲੈਦਗੀ 'ਚ ਯਿਸੂ ਮਸੀਹ ਨੂੰ ਪੁੱਛਿਆ ਕਿ ਇਹ ਉਸਤਾਦ, ਅਸੀਂ ਉਸ ਲੜਕੇ ਨੂੰ ਸ਼ਿਫਾ ਕਿਉਂ ਨਾ ਦੇ ਸਕੇ। ਪਿਆਰੇ ਬੱਚਿਓ, ਉਦੋਂ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਇਹ ਕਿਹਾ ਕਿ ਤੁਸੀਂ ਉਸ ਲੜਕੇ ਨੂੰ ਇਸ ਲਈ ਸ਼ਿਫਾ ਨਾ ਦੇ ਸਕੇ ਕਿਉਂਕਿ ਤੁਹਾਡੇ 'ਚ ਹਜੇ ਤੱਕ ਈਮਾਨ ਦੀ ਕਮੀ ਹੈ। ਸ਼ਾਗਿਰਦ ਯਿਸੂ ਮਸੀਹ ਦੀ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਹੋਏ। ਲੇਕਿਨ ਬੱਚਿਓ, ਯਾਦ ਰੱਖੋ ਕਿ ਅਗਰ ਅੱਜ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹਾਂ, ਈਮਾਨ ਨਾਲ ਉਹਨਾਂ ਕੋਲੋਂ ਦੁਆ ਕਰਨੇ ਹਾਂ, ਤਾਂ ਫਿਰ ਯਕੀਨਨ ਅਸੀਂ ਵੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਸ਼ਿਫਾ ਪਾ ਸਕਦੇ ਹਾਂ, ਕਿਉਂਕਿ ਈਮਾਨ ਨਾਲ ਹੀ ਅਸੀਂ ਯਿਸੂ ਮਸੀਹ ਨੂੰ ਪਸੰਦ ਆਉਂਦੇ ਹਾਂ। ਅਤੇ ਜਦੋਂ ਅਸੀਂ ਈਮਾਨ ਦੇ ਜ਼ਰੀਏ ਦੁਆ ਕਰਾਂਗੇ, ਈਮਾਨ ਨਾਲ ਖੁਦਾਵੰਦ ਕੋਲੋਂ ਸ਼ਿਫਾ ਮੰਗਾਂਗੇ, ਤਾਂ ਫਿਰ ਯਕੀਨਨ ਅਸੀਂ ਹਰ ਤਰ੍ਹਾਂ ਦੀ ਬਿਮਾਰੀ, ਦੁੱਖ, ਤਕਲੀਫ 'ਤੇ ਗਾਲਿਬ ਆ ਸਕਾਂਗੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ। ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਕਲਾਮ ਸੁਣਾ ਸਕਦਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਲਈ ਖੁਦਾਮਦ ਕਲਾਮ ਨੂੰ ਸੁਣਨੇ ਹਾਂ। ਸਾਥੀਓ, ਅੱਜ ਅਸੀਂ ਖੁਦਾਮਦ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਨੇ ਫਕੀਆਂ ਅਤੇ ਫਰੀਸੀਆਂ ਨੂੰ ਰੋਜ਼ੇ ਦੇ ਬਾਰੇ ਕੀ ਤਾਲੀਮ ਦਿੱਤੀ। ਸਾਥੀਓ, ਅਸੀਂ ਅੰਜੀਲ ਮੁਕੱਦਸ ਵਿੱਚ ਲੂਕਾ ਦੀ ਅੰਜੀਲ ਦੇ 5ਵੇਂ ਬਾਬ ਦੀ 33ਵੀਂ ਅਤੇ 34ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਫਕੀਆਂ ਅਤੇ ਫਰੀਸੀਆਂ ਨੇ ਯਿਸੂ ਮਸੀਹ ਨੂੰ ਕਿਹਾ ਕਿ ਯਹੋਨਾ ਦੇ ਸ਼ਾਗਿਰਦ ਅਕਸਰ ਰੋਜ਼ਾ ਰੱਖਦੇ ਨੇ ਅਤੇ ਦੁਆਵਾਂ ਵੀ ਕਰਦੇ ਨੇ ਅਤੇ ਇਸੇ ਤਰ੍ਹਾਂ ਫਰੀਸੀ ਵੀ, ਮਗਰ ਤੇਰੇ ਸ਼ਾਗਿਰਦ ਖਾਂਦੇ ਪੀਂਦੇ ਨੇ। ਯਿਸੂ ਮਸੀਹ ਨੇ ਉਹਨਾਂ ਨੂੰ ਆ ਜਵਾਬ ਦਿੱਤਾ ਕਿ ਕੀ ਤੁਸੀਂ ਬਰਾਤੀਆਂ ਦੇ ਨਾਲ ਜਦੋਂ ਤੱਕ ਦੁਲਾ ਉਹਨਾਂ ਦੇ ਨਾਲ ਹੈ ਰੋਜ਼ਾ ਰੱਖ ਸਕਦੇ ਹੋ। ਸੋ ਸਾਥੀਓ, ਅਸੀਂ ਅੰਜੀਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਤਾਲੀਮ ਨੂੰ ਪਾਉਂਦੇ ਹਾਂ ਜਿਹੜੀ ਕਿ ਉਹਨੇ ਰੋਜ਼ੇ ਦੇ ਬਾਰੇ ਦਿੱਤੀ ਹੈ। ਸੋ ਜਦੋਂ ਫਕੀਆਂ ਅਤੇ ਫਰੀਸੀਆਂ ਨੇ ਯਿਸੂ ਮਸੀਹ ਨੂੰ ਆ ਸਵਾਲ ਕੀਤਾ ਕਿ ਯਹੋਨਾ ਦੇ ਸ਼ਾਗਿਰਦ ਰੋਜ਼ਾ ਰੱਖਦੇ ਨੇ ਅਤੇ ਦੁਆ ਵੀ ਕਰਦੇ ਨੇ ਅਤੇ ਫਰੀਸੀ ਵੀ ਇੰਝ ਕਰਦੇ ਨੇ, ਪਰ ਤੇਰੇ ਸ਼ਾਗਿਰਦ ਕਿਉਂ ਨਹੀਂ ਰੋਜ਼ਾ ਰੱਖਦੇ, ਕਿਉਂ ਉਹ ਖਾਂਦੇ ਪੀਂਦੇ ਨੇ? ਪਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਆ ਜਵਾਬ ਦਿੱਤਾ ਕਿ ਬਰਾਤੀਆਂ ਦੇ ਨਾਲ ਜਦੋਂ ਤੱਕ ਦੁਲਾ ਉਹਨਾਂ ਦੇ ਨਾਲ ਹੈ ਕਿ ਉਹ ਰੋਜ਼ਾ ਰੱਖ ਸਕਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਆਪ ਨੂੰ ਦੁੱਲੇ ਦੇ ਤੌਰ ਨਾਲ ਪੇਸ਼ ਕੀਤਾ ਹੈ ਅਤੇ ਆਪਣੇ ਸ਼ਾਗਿਰਦਾਂ ਨੂੰ ਬਰਾਤੀਆਂ ਦੇ ਨਾਲ ਅਲਾਮਤ ਦਿੱਤੀ ਹੈ। ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੇ ਇਸ ਕਲਾਮ ਨੂੰ ਫੱਕੀ ਅਤੇ ਫਰੀਸੀ ਸਮਝ ਨਾ ਪਾਏ, ਬਲਕਿ ਉਹ ਯਿਸੂ ਮਸੀਹ ਨੂੰ ਕਹਿਣ ਲੱਗੇ ਕਿ ਤੇਰੀ ਤਾਲੀਮ ਵਿੱਚ ਅਤੇ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਤਾਲੀਮ ਵਿੱਚ ਤਜ਼ਾਦ ਪਾਇਆ ਜਾਂਦਾ ਹੈ, ਦੋਵਾਂ ਦੀ ਤਾਲੀਮ ਵਿੱਚ ਬੜਾ ਫਰਕ ਪਾਇਆ ਜਾਂਦਾ ਹੈ। ਔਰ ਫਿਰ ਆ ਕੇ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਸ਼ਾਗਿਰਦ ਅਤੇ ਯਿਸੂ ਮਸੀਹ ਦੇ ਸ਼ਾਗਿਰਦ ਬਿਲਕੁਲ ਮੁਖਤਲਿਫ ਨੇ। ਯਹੋਨਾ ਬਪਤਿਸਮਾ ਦੇਣ ਵਾਲੇ ਦੇ ਸ਼ਾਗਿਰਦ ਰੋਜ਼ਾ ਵੀ ਰੱਖਦੇ ਨੇ, ਦੁਆਵਾਂ ਵੀ ਕਰਦੇ ਨੇ, ਪਰ ਯਿਸੂ ਮਸੀਹ ਦੇ ਸ਼ਾਗਿਰਦ ਨਾ ਰੋਜ਼ਾ ਰੱਖਦੇ ਨੇ ਨਾ ਦੁਆਵਾਂ ਕਰਦੇ ਨੇ। ਸਾਥੀਓ, ਆਹ ਉਹਨਾਂ ਦੀ ਆਪਣੀ ਸੋਚ ਸੀ। ਸੋ ਉਹਨਾਂ ਨੇ ਯਿਸੂ ਮਸੀਹ 'ਤੇ ਇਲਜ਼ਾਮ ਲਗਾਇਆ, ਯਿਸੂ ਮਸੀਹ ਨੂੰ ਆਪਣੇ ਸਵਾਲਾਂ ਵਿੱਚ ਫਸਾਉਣਾ ਚਾਹਿਆ, ਪਰ ਯਿਸੂ ਮਸੀਹ ਉਹਨਾਂ ਦੇ ਜ਼ਿਹਨਾਂ ਤੋਂ, ਉਹਨਾਂ ਦੇ ਖਿਆਲਾਤ ਤੋਂ, ਉਹਨਾਂ ਦੇ ਮਨਸੂਬਿਆਂ ਤੋਂ ਵਾਕਿਫ ਸੀ। ਸੋ ਯਿਸੂ ਮਸੀਹ ਨੇ ਬੜੀ ਸਫਾਈ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਕਦੋਂ ਉਹਦੇ ਲੋਕ ਰੋਜ਼ਾ ਰੱਖਣਗੇ। ਯਾਨੀ ਕਿ ਯਿਸੂ ਮਸੀਹ ਨੇ ਆ ਦੱਸਿਆ ਕਿ ਰੋਜ਼ੇ ਦਾ ਮਕਸਦ ਕੀ ਹੋਣਾ ਚਾਹੀਦਾ ਹੈ ਅਤੇ ਰੋਜ਼ਾ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ, ਉਸ ਵੇਲੇ ਆਪਣੇ ਆਪ ਨੂੰ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਸਾਥੀਓ, ਯਿਸੂ ਮਸੀਹ ਮਜ਼ੀਦ ਅੰਜੀਲ ਮੁਕੱਦਸ ਵਿੱਚ ਫਰਮਾਉਂਦੇ ਨੇ, ਅਗਰ ਅਸੀਂ ਲੂਕਾ ਦੀ ਅੰਜੀਲ ਦੇ 5ਵੇਂ ਬਾਬ ਦੀ 35ਵੀਂ ਆਇਤ ਪੜ੍ਹੀਏ ਤਾਂ ਇੱਥੇ ਇਹ ਲਿਖਿਆ ਹੋਇਆ ਹੈ ਕਿ ਯਿਸੂ ਮਸੀਹ ਨੇ ਕਿਹਾ ਕਿ ਉਹ ਦਿਨ ਆਉਣਗੇ ਜਦੋਂ ਦੁਲਾ ਉਹਨਾਂ ਤੋਂ ਜੁਦਾ ਹੋ ਜਾਏਗਾ, ਉਹਨਾਂ ਦਿਨਾਂ ਵਿੱਚ ਉਹ ਰੋਜ਼ਾ ਰੱਖਣਗੇ। ਸਾਥੀਓ, ਖੁਦਾਮ ਦੀ ਯਿਸੂ ਮਸੀਹ ਨੇ ਫਕੀਆਂ ਅਤੇ ਫਰੀਸੀਆਂ ਨੂੰ ਆ ਗੱਲ ਦੱਸੀ ਕਿ ਮੇਰੇ ਸ਼ਾਗਿਰਦਾਂ ਦੇ ਲਈ ਇਸ ਵੇਲੇ ਰੋਜ਼ਾ ਰੱਖਣਾ ਮੁਨਾਸਿਬ ਨਹੀਂ, ਕਿਉਂਕਿ ਦੁਲਾ ਉਹਨਾਂ ਦੇ ਨਾਲ ਹੈ, ਯਾਨੀ ਕਿ ਉਹਨਾਂ ਦਾ ਉਸਤਾਦ ਯਿਸੂ ਮਸੀਹ ਉਹਨਾਂ ਦੇ ਨਾਲ ਹੈ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 331 ਅਤੇ 332 ਵਿੱਚ ਇਹ ਗੱਲ ਲਿਖਦੀ ਹੈ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਯਿਸੂ ਨੂੰ ਵੇਖ ਕੇ ਖੁਸ਼ ਹੋਇਆ, ਉਹਨਾਂ ਸ਼ਾਗਿਰਦਾਂ ਦੀ ਖੁਸ਼ੀ ਦਾ ਕੀ ਮੁਕਾਮ ਹੋਏਗਾ ਜਿਨ੍ਹਾਂ ਨੂੰ ਅਸ਼ਰਫ ਹਾਸਲ ਹੋਇਆ ਹੈ ਕਿ ਉਹ ਮੁਨਜੀਏ ਦੋ ਜਹਾਂ ਦੇ ਨਾਲ ਰਹਿਣ। ਸੋ ਉਹਨਾਂ ਦੇ ਲਈ ਆ ਜ਼ਰੂਰੀ ਨਹੀਂ ਸੀ ਕਿ ਉਹ ਰੋਜ਼ਾ ਰੱਖਦੇ ਤੇ ਮਾਤਮ ਕਰਦੇ, ਉਹਨਾਂ ਨੂੰ ਤੇ ਯਿਸੂ ਮਸੀਹ ਦੇ ਨੂਰ ਦੇ ਨਾਲ ਆਪਣੇ ਦਿਲਾਂ ਨੂੰ ਰੋਸ਼ਨ ਕਰਨਾ ਸੀ ਤਾਂ ਕਿ ਜਿਹੜੇ ਮੌਤ ਦੇ ਸਾਇਆ ਦੀ ਵਾਦੀ ਵਿੱਚ ਬੈਠੇ ਨੇ ਉਹਨਾਂ ਨੂੰ ਰੋਸ਼ਨੀ ਪਹੁੰਚਾ ਸਕਣ। ਇਸ ਰੋਸ਼ਨੀ ਦੇ ਨਾਲ ਯਿਸੂ ਨੇ ਸਲੀਬ ਦੇ ਸਾਏ ਨੂੰ ਵੀ ਉਹਨਾਂ ਤੇ ਆਸ਼ਕਾਰਾ ਕੀਤਾ। ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਤੁਸੀਂ ਰੋਵੋਗੇ, ਮਾਤਮ ਵੀ ਕਰੋਗੇ, ਮਗਰ ਦੁਨੀਆ ਖੁਸ਼ ਹੋਏਗੀ। ਤੁਸੀਂ ਗਮਗੀਨ ਤੇ ਹੋਵੋਗੇ ਪਰ ਤੁਹਾਡਾ ਗਮ ਖੁਸ਼ੀ ਵਿੱਚ ਬਦਲ ਜਾਏਗਾ। ਸਾਥੀਓ, ਆ ਗੱਲ ਸੱਚ ਏ ਕਿ ਉਸ ਵੇਲੇ ਜਦੋਂ ਉਹ ਯਿਸੂ ਮਸੀਹ ਦੇ ਨਾਲ ਸਨ, ਉਹਨਾਂ ਦੇ ਲਈ ਆ ਜ਼ਰੂਰੀ ਨਹੀਂ ਸੀ ਕਿ ਉਹ ਰੋਜ਼ਾ ਰੱਖਦੇ ਤੇ ਮਾਤਮ ਕਰਦੇ, ਬਲਕਿ ਉਹਨਾਂ ਨੂੰ ਤੇ ਯਿਸੂ ਮਸੀਹ ਦੇ ਨਾਲ ਰਹਿੰਦੇ ਹੋਇਆਂ ਉਹਦੇ ਜਲਾਲ ਦੇ ਨਾਲ ਮਾਮੂਰ ਹੋਣਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਆਉਣ ਵਾਲੇ ਵਕਤ ਦੇ ਲਈ ਤਿਆਰ ਕਰ ਸਕਣ। ਸਾਥੀਓ, ਜਦੋਂ ਯਿਸੂ ਮਸੀਹ ਮਸਲੂਬ ਹੋਇਆ ਉਸ ਵੇਲੇ ਉਹ ਦੁੱਖ ਦੇ ਨਾਲ ਭਰ ਗਏ, ਪਰ ਜਦੋਂ ਯਿਸੂ ਮਸੀਹ ਜ਼ਿੰਦਾ ਹੋ ਗਿਆ ਉਸ ਵੇਲੇ ਉਹ ਸ਼ਾਦਮਾਨ ਹੋਏ, ਉਹਨਾਂ ਦਾ ਗਮ ਖੁਸ਼ੀ ਵਿੱਚ ਬਦਲ ਗਿਆ। ਅਤੇ ਅਸੀਂ ਵੇਖਦੇ ਕਿ ਜਦੋਂ ਸ਼ਾਗਿਰਦਾਂ ਨੇ ਯਿਸੂ ਮਸੀਹ ਨੂੰ ਆਸਮਾਨ 'ਤੇ ਜਾਂਦੇ ਹੋਇਆਂ ਵੇਖਿਆ, ਉਸ ਵੇਲੇ ਉਹਨਾਂ ਨੇ ਆ ਖਿਆਲ ਕੀਤਾ ਕਿ ਸ਼ਾਇਦ ਅਸੀਂ ਹੁਣ ਇਕੱਲੇ ਰਹਿ ਗਏ ਹਾਂ। ਪਰ ਸਾਥੀਓ, ਰੂਹ ਕੁਦਸ ਦੇ ਜ਼ਰੀਏ ਯਿਸੂ ਮਸੀਹ ਉਹਨਾਂ ਦੇ ਨਾਲ ਸੀ, ਇਸ ਲਈ ਉਹਨਾਂ ਨੇ ਮਾਤਮ ਨਾ ਕੀਤਾ। ਸੋ ਆ ਗੱਲ ਯਾਦ ਰੱਖੋ ਕਿ ਇਬਲੀਸ ਦੀ ਆ ਕੋਸ਼ਿਸ਼ ਹੈ ਕਿ ਉਹ ਖੁਦਾ ਦੇ ਲੋਕਾਂ ਨੂੰ ਪਰੇਸ਼ਾਨ ਕਰੇ, ਉਹਨਾਂ ਨੂੰ ਨਾ ਉਮੀਦੀ ਵਿੱਚ ਸੁੱਟ ਦੇਵੇ। ਅਬਲੀਸ ਕੋਸ਼ਿਸ਼ ਕਰਦਾ ਕਿ ਉਹ ਖੁਦਾ ਦੇ ਲੋਕਾਂ ਨੂੰ ਖੁਦਾ ਤੋਂ ਜੁਦਾ ਕਰ ਦੇਵੇ। ਪਰ ਸਾਥੀਓ, ਅਗਰ ਅਸੀਂ ਰੋਜ਼ਾਨਾ ਰੂਹ ਕੁਦਸ ਦੀ ਰਹਿਨਮਾਈ ਨੂੰ ਹਾਸਲ ਕਰਨੇ ਹਾਂ ਤਾਂ ਫਿਰ ਯਾਦ ਰੱਖੋ ਕਿ ਅਸੀਂ ਕਦੀ ਵੀ ਮਸੀਹ ਤੋਂ ਜੁਦਾ ਨਹੀਂ ਹੋ ਸਕਾਂਗੇ। ਸੋ ਖੁਦਾਮ ਦਾ ਕਲਾਮ ਸਾਨੂੰ ਆ ਗੱਲ ਸਿਖਾਉਂਦਾ ਹੈ ਕਿ ਜਦੋਂ ਖੁਦਾਮ ਦੀ ਯਿਸੂ ਮਸੀਹ ਮੁਰਦਿਆਂ 'ਚੋਂ ਅਤੇ ਜਿਸ ਦਿਨ ਜੀ ਉੱਠ ਕੇ 40 ਦਿਨ ਬਾਅਦ ਆਸਮਾਨ 'ਤੇ ਚਲੇ ਗਏ, ਉਸ ਵੇਲੇ ਕੁਝ ਦੇਰ ਦੇ ਲਈ ਉਹ ਰੋਜ਼ੇ ਅਤੇ ਮਾਤਮ ਦੀ ਹਾਲਤ ਵਿੱਚ ਰਹੇ, ਕਿਉਂਕਿ ਸ਼ਾਗਿਰਦਾਂ ਨੂੰ ਹਜੇ ਤੱਕ ਰੂਹ ਕੁਦਸ ਨਹੀਂ ਮਿਲਿਆ ਸੀ। ਸੋ ਉਹਨਾਂ ਨੇ ਖੁਦਾ ਦੇ ਅੱਗੇ ਰੋਜ਼ਾ ਰੱਖਿਆ, ਦੁਆਵਾਂ ਕੀਤੀਆਂ, ਉਹ ਖੁਦਾ ਦੇ ਅੱਗੇ ਰੋਏ ਕਿ ਖੁਦਾਵੰਦ ਉਹਨਾਂ ਨੂੰ ਰੂਹ ਕੁਦਸ ਦੀ ਤਾਕਤ ਦੇ ਨਾਲ ਭਰ ਦੇਵੇ। ਸੋ ਸਾਥੀਓ, ਜਿਸ ਮਕਸਦ ਦੇ ਲਈ ਉਹਨਾਂ ਨੇ ਰੋਜ਼ਾ ਰੱਖਿਆ, ਜਿਸ ਮਕਸਦ ਦੇ ਲਈ ਉਹਨਾਂ ਨੇ ਖੁਦਾ ਦੇ ਅੱਗੇ ਦੁਆ ਕੀਤੀ, ਜਿਹੜੀ ਗੱਲ ਦੇ ਲਈ ਉਹ ਖੁਦਾ ਦੇ ਅੱਗੇ ਚਲਾਏ ਰੋਏ, ਅਸੀਂ ਵੇਖਦੇ ਕਿ ਖੁਦਾਵੰਦ ਨੇ ਉਹਨਾਂ ਦੀ ਦੁਆ ਨੂੰ, ਦਰਖਾਸਤ ਨੂੰ ਸੁਣਿਆ, ਖੁਦਾਵੰਦ ਨੇ ਉਹਨਾਂ ਦੇ ਰੋਜ਼ੇ ਨੂੰ ਕਬੂਲ ਕੀਤਾ ਅਤੇ ਉਹਨਾਂ ਨੂੰ ਰੂਹ ਕੁਦਸ ਦੀ ਕੁਵਤ ਦੇ ਨਾਲ ਮਾਮੂਰ ਕੀਤਾ। ਸੋ ਸਾਥੀਓ, ਅਸਾਂ ਜਦੋਂ ਵੀ ਰੋਜ਼ਾ ਰੱਖਣਾ ਹੈ, ਜਦੋਂ ਵੀ ਦੁਆ ਕਰਨੀ ਹੈ, ਅਸਾਂ ਹਮੇਸ਼ਾ ਖੁਦਾ ਦੇ ਸਾਹਮਣੇ ਇੱਕ ਮਕਸਦ ਰੱਖਣਾ ਹੈ। ਅਤੇ ਮਕਸਦ ਸਾਡਾ ਹੋਣਾ ਚਾਹੀਦਾ ਕਿ ਅਸੀਂ ਖੁਦਾ ਦੇ ਰੂਹ ਦੇ ਨਾਲ ਮਾਮੂਰ ਹੁੰਦੇ ਹੋਏ ਹਾਂ, ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਫੱਕੀ ਅਤੇ ਫਰੀਸੀ ਇਸ ਲਈ ਰੋਜ਼ਾ ਰੱਖਦੇ ਸਨ ਤਾਂ ਕਿ ਆਪਣੇ ਆਪ ਨੂੰ ਰਾਸਤਬਾਜ਼ ਵਿਖਾ ਸਕਣ। ਸੋ ਫੱਕੀ ਅਤੇ ਫਰੀਸੀ ਰੋਜ਼ਾ ਅਤੇ ਦੁਆ ਇਸ ਲਈ ਰੱਖਦੇ ਸਨ ਤਾਂ ਕਿ ਆਪਣੀ ਰਾਸਤਬਾਜ਼ੀ ਨੂੰ ਉਹ ਲੋਕਾਂ 'ਤੇ ਜ਼ਾਹਿਰ ਕਰ ਸਕਣ। ਸਾਥੀਓ, ਆ ਗੱਲ ਯਾਦ ਰੱਖੋ ਕਿ ਰੋਜ਼ਾ ਅਤੇ ਦੁਆ ਸਾਨੂੰ ਰਾਸਤਬਾਜ਼ ਨਹੀਂ ਬਣਾ ਸਕਦਾ। ਅਗਰ ਅਸੀਂ ਰੋਜ਼ੇ 'ਤੇ ਅਤੇ ਦੁਆ 'ਤੇ ਫਖਰ ਕਰਾਂਗੇ, ਭਰੋਸਾ ਰੱਖਾਂਗੇ, ਅਤੇ ਇਹਦਾ ਮਤਲਬ ਹੈ ਕਿ ਅਸੀਂ ਨੇਕ ਕੰਮਾਂ 'ਤੇ ਤਵੱਕਲ ਕਰਾਂਗੇ। ਅਤੇ ਖੁਦਾਵੰਦ ਦਾ ਕਲਾਮ ਫਰਮਾਉਂਦਾ ਕਿ ਨੇਕ ਕੰਮ ਸਾਨੂੰ ਨਿਜਾਤ ਨਹੀਂ ਦੇ ਸਕਦੇ, ਸਾਨੂੰ ਬਚਾ ਨਹੀਂ ਸਕਦੇ, ਸਾਨੂੰ ਰਾਸਤਬਾਜ਼ ਨਹੀਂ ਬਣਾ ਸਕਦੇ। ਸਾਥੀਓ, ਆ ਮਸੀਹ ਯਿਸੂ ਹੀ ਏ ਜਿਹਦੇ 'ਤੇ ਇਮਾਨ ਰੱਖ ਕੇ, ਜਿਹਨੂੰ ਕਬੂਲ ਕਰਕੇ ਅਸੀਂ ਨਿਜਾਤ ਪਾਉਂਦੇ ਹਾਂ ਅਤੇ ਰਾਸਤਬਾਜ਼ੀ ਦੇ ਰਾਹ 'ਤੇ ਚੱਲਣ ਵਾਲੇ ਬਣਦੇ ਹਾਂ। ਸੋ ਫੱਕੀ ਅਤੇ ਫਰੀਸੀ ਰੋਜ਼ਾ ਵੀ ਰੱਖਦੇ ਸਨ, ਦੁਆ ਵੀ ਕਰਦੇ ਸਨ, ਪਰ ਆਪਣੇ ਦਿਲ ਵਿੱਚ ਦੂਜਿਆਂ ਦੇ ਲਈ ਨਫ਼ਰਤ ਵੀ ਰੱਖਦੇ ਸਨ ਅਤੇ ਖੁਦਾਵੰਦ ਨੂੰ ਉਹਨਾਂ ਦੇ ਇਹਨਾਂ ਕੰਮਾਂ ਤੋਂ ਸਖ਼ਤ ਨਫ਼ਰਤ ਸੀ, ਖੁਦਾਵੰਦ ਉਹਨਾਂ ਦੇ ਇਸ ਅਮਲ ਤੋਂ ਨਾ ਖੁਸ਼ ਸੀ। ਸਾਥੀਓ, ਯਾਦ ਰੱਖੋ ਕਿ ਅਗਰ ਅੱਜ ਅਸੀਂ ਰੋਜ਼ੇ ਵੀ ਰੱਖਦੇ ਹਾਂ, ਦੁਆਵਾਂ ਵੀ ਕਰਦੇ ਹਾਂ, ਪਰ ਅਗਰ ਸਾਡੇ ਦਿਲਾਂ ਵਿੱਚ ਸਾਡੇ ਭਰਾਵਾਂ ਵਾਸਤੇ, ਸਾਡੀ ਭੈਣਾਂ ਵਾਸਤੇ ਮੁਹੱਬਤ ਨਹੀਂ ਹੈ, ਅਗਰ ਅਸੀਂ ਆਪਣੇ ਦਿਲਾਂ ਵਿੱਚ ਉਹਨਾਂ ਦੇ ਲਈ ਨਫ਼ਰਤ ਰੱਖਦੇ ਹਾਂ, ਅਗਰ ਅਸੀਂ ਦਿਲੋਂ ਉਹਨਾਂ ਦੇ ਨਾਲ ਨਹੀਂ ਹਾਂ, ਖਿਲਾਫ਼ ਹਾਂ, ਤਾਂ ਫਿਰ ਸਾਡੇ ਇਸ ਤਰ੍ਹਾਂ ਦੇ ਰੋਜ਼ੇ ਦੁਆਵਾਂ ਬੇਫਾਇਦਾ ਨੇ, ਉਹ ਖੁਦਾ ਦੇ ਹਜ਼ੂਰ ਮਕਬੂਲ ਨਹੀਂ ਠਹਿਰਨਗੀਆਂ। ਇਸ ਲਈ ਖੁਦਾਵੰਦ ਨੇ ਯਸਾਇਆ ਨਬੀ ਦੀ ਕਿਤਾਬ ਦੇ 58 ਬਾਬ ਦੀ 5-6 ਆਇਤ ਵਿੱਚ ਫਰਮਾਇਆ ਕਿ ਵੇਖੋ, ਤੁਸੀਂ ਇਸ ਮਕਸਦ ਲਈ ਰੋਜ਼ਾ ਰੱਖਦੇ ਹੋ ਕਿ ਲੜਾਈ ਝਗੜਾ ਕਰੋ ਅਤੇ ਸ਼ਰਾਰਤ ਦੇ ਮੁੱਕੇ ਮਾਰੋ। ਸੋ ਤੁਸੀਂ ਹੁਣ ਇਸ ਤਰ੍ਹਾਂ ਦਾ ਰੋਜ਼ਾ ਨਹੀਂ ਰੱਖਦੇ ਕਿ ਤੁਹਾਡੀ ਆਵਾਜ਼ ਆਲਮੇ ਬਾਲਾ 'ਤੇ ਸੁਣੀ ਜਾਏ ਕਿ ਆ ਉਹ ਰੋਜ਼ਾ ਨਹੀਂ ਜਿਹੜਾ ਮੈਨੂੰ ਪਸੰਦ ਹੈ। ਆ ਇੰਜ ਦਾ ਦਿਨ ਨੇ ਜਿਹਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁੱਖ ਦੇਵੇ ਅਤੇ ਸਿਰ ਨੂੰ ਝੁਕਾਏ ਅਤੇ ਆਪਣੇ ਥੱਲੇ ਟਾਟ ਅਤੇ ਰਾਖ ਵਿਛਾਏ। ਕੀ ਤੁਸੀਂ ਇਸ ਰੋਜ਼ੇ ਨੂੰ ਇੰਜ ਦਾ ਦਿਨ ਕਹੋਗੇ ਜਿਹੜਾ ਕਿ ਖੁਦਾ ਦਾ ਮਕਬੂਲ ਹੋਏ? ਸੋ ਸਾਥੀਓ, ਬਾਈਬਲ ਮੁਕੱਦਸ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਹਕੀਕੀ ਰੋਜ਼ਾ ਮਹਿਜ਼ ਰਸਮੀ ਰੋਜ਼ਾ ਨਹੀਂ ਹੈ। ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਅਫਰਮਾਉਂਦਾ ਹੈ ਕਿ ਖੁਦਾਵੰਦ ਕਿਸ ਤਰ੍ਹਾਂ ਦਾ ਰੋਜ਼ਾ ਪਸੰਦ ਕਰਦਾ ਹੈ। ਲਿਖਿਆ ਕਿ ਉਹ ਰੋਜ਼ਾ ਜਿਹੜਾ ਮੈਂ ਚਾਹੁੰਦਾ ਵਾਂ ਆ ਨਹੀਂ ਹੈ ਕਿ ਜ਼ੁਲਮ ਦੀ ਜ਼ੰਜੀਰਾਂ ਤੋੜੋ, ਜੂਵੇ ਦੇ ਬੰਧਨ ਖੋਲੋ, ਮਜ਼ਲੂਮਾਂ ਨੂੰ ਆਜ਼ਾਦ ਕਰਵਾਓ, ਬਲਕਿ ਹਰ ਕੋਈ ਜੂਵਿਆਂ ਨੂੰ ਤੋੜ ਦੇਵੋ। ਅਗਰ ਤੂੰ ਆਪਣੇ ਦਿਲੋਂ ਭੁੱਖਾ ਹੋਏਗਾ ਤਾਂ ਦਿਲ ਨੂੰ ਆਸੂਦਾ ਕਰਨ ਦੀ ਆਰਜ਼ੂ ਰੱਖੇਗਾ ਤਾਂ ਤੇਰਾ ਨੂਰ ਤਾਰੀਕੀ ਵਿੱਚ ਚਮਕੇਗਾ ਅਤੇ ਤੇਰੀ ਜ਼ਿੰਦਗੀ ਦੁਪਹਿਰ ਦੇ ਵਾਂਗੂ ਰੋਸ਼ਨ ਹੋਏਗੀ। ਸਾਥੀਓ, ਖੁਦਾਵੰਦ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਖੁਦਾ ਦੇ ਤਾਬੇ ਕਰ ਦਈਏ, ਆਪਣਾ ਆਪ ਖੁਦਾ ਨੂੰ ਦੇ ਦਈਏ ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ। ਅਸੀਂ ਗੁਨਾਹ ਦੀ ਰਾਹ ਨੂੰ ਤਰਕ ਕਰ ਦਈਏ ਤੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਹਲੀਮ ਬਣਾਈਏ, ਫਰੋਤਨ ਬਣਾਈਏ। ਸਾਥੀਓ, ਖੁਦਾਵੰਦ ਦੀ ਉਸਮਸੀ ਦੇ ਕੰਮ ਦੀ ਰੂਹ ਏ ਜਿਹੜਾ ਉਹ ਕਰਦਾ ਹੈ। ਉਹਦੀ ਪੂਰੀ ਜਾਨ ਦੁਨੀਆਂ ਨੂੰ ਬਚਾਉਣ ਦੇ ਲਈ ਬਤੌਰ ਕੁਰਬਾਨੀ ਸੀ, ਭਾਵੇਂ ਬੀਆਬਾਨ ਵਿੱਚ ਰੋਜ਼ੇ ਦੀ ਹਾਲਤ ਹੋਏ, ਭਾਵੇਂ ਮਤੀ ਰਸੂਲ ਦੇ ਘਰ ਵਿੱਚ ਜ਼ਿਆਫਤ ਦਾ ਮੌਕਾ। ਅਸੀਂ ਵੇਖਦੇ ਕਿ ਹਰ ਤਰ੍ਹਾਂ ਦੀ ਹਾਲਤ ਵਿੱਚ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਨੂੰ ਕੁਰਬਾਨ ਕੀਤਾ, ਤੇ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਨੂੰ ਉਹਨਾਂ ਦੇ ਲਈ ਕੁਰਬਾਨ ਕੀਤਾ ਜਿਹੜੇ ਕਿ ਖੋ ਚੁੱਕੇ ਸਨ। ਸਿਰਫ ਬਦਨ ਨੂੰ ਦੁੱਖ ਦੇਣ ਦਾ ਮਤਲਬ ਹੀ ਰੋਜ਼ਾ ਨਹੀਂ ਹੈ, ਬਲਕਿ ਆਪਣੇ ਆਪ ਨੂੰ ਕੁਰਬਾਨ ਕਰਨਾ, ਆਪਣੇ ਆਪ ਨੂੰ ਖੁਦਾ ਦੇ ਤਾਬੇ ਕਰ ਦੇਣਾ ਹੀ ਰੋਜ਼ਾ ਹੈ। ਸਾਥੀਓ, ਯਿਸੂ ਮਸੀਹ ਨੇ ਜਦੋਂ ਫੱਕੀਆਂ ਨੂੰ ਤੇ ਫਰੀਸੀਆਂ ਨੂੰ ਜਵਾਬ ਦਿੱਤਾ, ਅਸੀਂ ਵੇਖਦੇ ਕਿ ਉਸ ਵੇਲੇ ਫੱਕੀ ਤੇ ਫਰੀਸੀ ਉਹਦੇ ਕਲਾਮ ਤੋਂ ਹੈਰਾਨ ਹੋਏ। ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਫਰੀਸੀਆਂ ਦੀ ਰਵਾਇਤ ਤੇ ਰਸੂਮਾਤ ਨੂੰ ਯਹੋਨਾ ਦੇ ਪੈਗਾਮ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਬੇਫਾਇਦਾ ਗਈ, ਕਿਉਂਕਿ ਦੋਵੇਂ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ। ਇਸ ਤਰ੍ਹਾਂ ਮਸੀਹ ਯਿਸੂ ਦੀ ਤਾਲੀਮ ਦੇ ਅਸੂਲ ਫਰੀਸੀਆਂ ਦੀ ਤਾਲੀਮ ਦੇ ਨਾਲ ਮੇਲ ਨਹੀਂ ਰੱਖਦੇ। ਜਿਹੜੀ ਤਾਲੀਮ ਯਹੋਨਾ ਨੇ ਦਿੱਤੀ, ਉਹ ਯਿਸੂ ਮਸੀਹ ਦੀ ਤਾਲੀਮ ਤੋਂ ਫਰਕ ਨਹੀਂ ਸੀ। ਯਿਸੂ ਮਸੀਹ ਨੇ ਇਸੇ ਤਰ੍ਹਾਂ ਇੱਕ ਹੋਰ ਤਮਸੀਲ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਕਿ ਕੋਈ ਸ਼ਖਸ ਨਵੀਂ ਮੈਂ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਰਦਾ, ਨਹੀਂ ਤੇ ਨਵੀਂ ਮੈਂ ਮਸ਼ਕਾਂ ਨੂੰ ਫਾੜ ਕੇ ਖੁਦ ਵੀ ਬਹਿ ਜਾਏਗੀ ਤੇ ਮਸ਼ਕਾਂ ਵੀ ਬਰਬਾਦ ਹੋ ਜਾਣਗੀਆਂ, ਬਲਕਿ ਨਵੀਂ ਮੈਂ ਨਵੀਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਏ। ਸਾਥੀਓ, ਉਹ ਮਸ਼ਕਾਂ ਜਿਨ੍ਹਾਂ ਵਿੱਚ ਨਵੀਂ ਮੈਂ ਰੱਖੀ ਜਾਂਦੀ ਏ, ਉਹ ਥੋੜ੍ਹੇ ਅਰਸੇ ਦੇ ਬਾਅਦ ਪੁਰਾਣੀ, ਖੁਸ਼ਕ ਤੇ ਖਸਤਾ ਹੋ ਜਾਂਦੀ ਏ। ਇਸ ਲਈ ਦੁਬਾਰਾ ਉਹਨਾਂ ਨੂੰ ਉਸੇ ਮਕਸਦ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਸੋ ਯਿਸੂ ਮਸੀਹ ਨੇ ਇਸ ਤਮਸੀਲ ਦੇ ਜ਼ਰੀਏ ਯਹੂਦੀ ਰਹਿਨਮਾਵਾਂ ਦੀ ਹਾਲਤ ਦੀ ਨਿਸ਼ਾਨਦੇਹੀ ਕੀਤੀ। ਯਹੂਦੀ ਰਹਿਨਮਾ, ਹਾਕਿਮ, ਕਾਹਿਨ ਤੇ ਫਰੀਸੀ, ਜਿਹੜੇ ਕਿ ਮੁੱਦਤਾਂ ਤੋਂ ਹੀ ਇੱਕ ਵਰਗੀ ਰਸਮਾਂ ਤੇ ਰਵਾਇਤ ਦੇ ਆਦਿ ਸਨ, ਉਹਨਾਂ ਦੇ ਦਿਲ ਖੁਸ਼ਕ ਤੇ ਪੁਰਾਣੀ ਮੁਸ਼ਕਾਂ ਦੇ ਵਾਂਗੂ ਹੋ ਗਏ ਸਨ। ਸੋ ਯਿਸੂ ਮਸੀਹ ਨੇ ਫੱਕੀਆਂ ਨੂੰ ਤੇ ਫਰੀਸੀਆਂ ਨੂੰ ਆਹ ਗੱਲ ਦੱਸੀ ਕਿ ਉਹਨਾਂ ਨੂੰ ਵੀ ਨਿਜਾਤ ਦੀ ਲੋੜ ਏ। ਸਾਥੀਓ, ਅਸੀਂ ਵੇਖਦੇ ਕਿ ਫੱਕੀ ਤੇ ਫਰੀਸੀ ਆਪਣੀ ਮਜ਼ਹਬੀ ਜ਼ਿੰਦਗੀ ਤੇ ਗਰੂਰ ਕਰਦੇ ਸਨ, ਜਦਕਿ ਫਰੀਸੀ ਆਪਣੀ ਰੂਹਾਨੀ ਹਾਲਤ ਤੋਂ ਨਾਵਾਕਿਫ ਸਨ। ਉਹ ਰੋਜ਼ੇ ਤੇ ਦੁਆ ਤੇ ਬੜਾ ਜ਼ੋਰ ਦਿੰਦੇ ਸਨ, ਪਰ ਦਿਲੋਂ ਉਹ ਖੁਦਾ ਤੋਂ ਦੂਰ ਸਨ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 335 ਵਿੱਚ ਆ ਗੱਲ ਲਿਖਦੀ ਹੈ ਕਿ ਸ਼ਰੀਅਤ ਤੇ ਮਬਨੀ ਮਜ਼ਹਬ ਕਿਸੇ ਨੂੰ ਵੀ ਮਸੀਹ ਤੱਕ ਨਹੀਂ ਪਹੁੰਚਾ ਸਕਦਾ, ਕਿਉਂਕਿ ਅੰਜ ਦਾ ਮਜ਼ਹਬ ਮੁਹੱਬਤ ਤੇ ਮਸੀਹ ਤੋਂ ਖਾਲੀ ਹੁੰਦਾ ਹੈ। ਰੋਜ਼ਾ ਜਾਂ ਦੁਆ ਜਿਹੜੇ ਆਪਣੇ ਆਪ ਨੂੰ ਰਾਸਤਬਾਜ਼ ਠਹਿਰਾਉਣ ਦੇ ਲਈ ਰੱਖਦੇ ਨੇ, ਉਹ ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਨੇ। ਅਸੀਂ ਆਪਣੇ ਕੰਮਾਂ ਨਾਲ ਨਜਾਤ ਨਹੀਂ ਪਾ ਸਕਦੇ, ਜਿਵੇਂ ਮਸੀਹ ਦੇ ਜ਼ਮਾਨੇ ਵਿੱਚ ਸਨ। ਅੱਜ ਵੀ ਉਂਝ ਦੇ ਹੀ ਲੋਕ ਪਏ ਜਾਂਦੇ ਨੇ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਰਾਸਤਬਾਜ਼ੀ ਨੇਕ ਕੰਮਾਂ ਵਿੱਚ ਨਹੀਂ ਪਈ ਜਾਂਦੀ। ਸੋ ਸਾਥੀਓ, ਯਿਸੂ ਮਸੀਹ ਨੇ ਬੜੇ ਵਾਜ਼ੇ ਤੌਰ ਨਾਲ ਫੱਕੀਆਂ ਨੂੰ ਤੇ ਫਰੀਸੀਆਂ ਨੂੰ ਇਹ ਗੱਲ ਦੱਸੀ ਕਿ ਤੁਸੀਂ ਰੋਜ਼ਾ ਜਾਂ ਦੁਆ ਇਸ ਲਈ ਕਰਦੇ ਹੋ ਤਾਂ ਕਿ ਦੂਜਿਆਂ ਤੋਂ ਤਾਰੀਫ ਸੁਣੋ, ਦੂਜਿਆਂ ਤੋਂ ਇੱਜ਼ਤ ਪਾਉਣ ਦੇ ਲਈ, ਆਪਣੇ ਆਪ ਨੂੰ ਰਾਸਤਬਾਜ਼ ਵਿਖਾਉਣ ਦੇ ਲਈ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ। ਸਾਥੀਓ, ਯਿਸੂ ਮਸੀਹ ਨੇ ਫੱਕੀਆਂ ਤੇ ਫਰੀਸੀਆਂ ਤੇ ਅਫਸੋਸ ਕੀਤਾ, ਕਿਉਂਕਿ ਉਹ ਵਿਖਾਵੇ ਦੇ ਲਈ ਰੋਜ਼ੇ ਤੇ ਦੁਆਵਾਂ ਕਰਦੇ ਸਨ। ਸਾਥੀਓ, ਖੁਦਾਵੰਦ ਕਲਾਮ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਉਹੀ ਜ਼ਿੰਦਗੀ ਜਿਹੜੀ ਅਸੀਂ ਯਿਸੂ ਮਸੀਹ ਦੇ ਜ਼ਰੀਏ ਗੁਜ਼ਾਰਨੇ ਹਾਂ, ਉਹ ਸਾਡੀ ਸੀਰਤ ਨੂੰ ਖੂਬਸੂਰਤ ਬਣਾਉਂਦੀ ਏ, ਉਹ ਸਾਡੀ ਰੂਹਾਨੀ ਜ਼ਿੰਦਗੀ ਨੂੰ ਸ਼ਾਨਦਾਰ ਬਣਾਉਂਦੀ ਏ। ਸੋ ਯਿਸੂ ਮਸੀਹ ਨੇ ਜਿਹੜੀ ਗੱਲ ਫੱਕੀਆਂ ਤੇ ਫਰੀਸੀਆਂ ਨੂੰ ਸਿਖਾਈ, ਖੁਦਾਵੰਦ ਅੱਜ ਸਾਨੂੰ ਵੀ ਉਹ ਗੱਲ ਸਿਖਾਉਣਾ ਚਾਹੁੰਦਾ ਹੈ, ਕਿਉਂਕਿ ਸਾਥੀਓ, ਕਈ ਦਫ਼ਾ ਅਸੀਂ ਵੀ ਆਹ ਖਿਆਲ ਕਰਦੇ ਹਾਂ ਕਿ ਜੋ ਕੁਝ ਵੀ ਅਸੀਂ ਕਰਦੇ ਹਾਂ ਉਹ ਅੱਛਾ ਹੈ। ਅਸੀਂ ਵੀ ਕਈ ਦਫ਼ਾ ਆਪਣੇ ਆਪ ਨੂੰ ਰਾਸਤਬਾਜ਼ ਠਹਿਰਾਉਂਦੇ ਹਾਂ, ਜਦਕਿ ਦੂਜਿਆਂ ਨੂੰ ਨਾਚੀਜ਼ ਜਾਣਦੇ ਹਾਂ। ਕਈ ਦਫ਼ਾ ਅਸੀਂ ਰੋਜ਼ੇ ਤੇ ਰੱਖਦੇ ਹਾਂ, ਦੁਆਵਾਂ ਵੀ ਕਰਦੇ ਹਾਂ, ਪਰ ਹਕੀਕਤ ਵਿੱਚ ਸਾਡੀ ਰੂਹਾਨੀ ਜ਼ਿੰਦਗੀ ਮੁਰਦਾ ਹੁੰਦੀ ਏ, ਅਸੀਂ ਦਿਲੋਂ ਖੁਦਾ ਤੋਂ ਦੂਰ ਹੁੰਦੇ ਹਾਂ। ਸੋ ਸਾਥੀਓ, ਅੱਜ ਖੁਦਾਵੰਦ ਯਿਸੂ ਮਸੀਹ ਸਾਨੂੰ ਇਹ ਗੱਲ ਸਿਖਾਉਣਾ ਚਾਹੁੰਦਾ ਹੈ ਕਿ ਅਸੀਂ ਖੁਦ ਤੇ ਭਰੋਸਾ ਨਾ ਰੱਖੀਏ, ਅਸੀਂ ਨੇਕ ਕੰਮਾਂ ਤੇ ਫਖਰ ਨਾ ਕਰੀਏ, ਬਲਕਿ ਅਸੀਂ ਆਪਣੇ ਆਪ ਨੂੰ ਉਹਦੇ ਤਾਬੇ ਕਰ ਦਈਏ। ਯਿਸੂ ਮਸੀਹ ਦਾ ਫਰਮਾਨ ਹੈ ਕਿ ਜਿਹੜਾ ਕੋਈ ਮੇਰੀਆਂ ਗੱਲਾਂ ਸੁਣਦਾ ਹੈ ਤੇ ਉਹਦੇ ਤੇ ਅਮਲ ਕਰਦਾ ਹੈ, ਉਹ ਉਸ ਅਕਲਮੰਦ ਆਦਮੀ ਦੇ ਵਾਂਗੂ ਏ ਜਿਹਨੇ ਚਟਾਨ ਤੇ ਆਪਣਾ ਘਰ ਬਣਾਇਆ, ਤੇ ਮੀਂਹ ਆਇਆ, ਪਾਣੀ ਚੜਿਆ ਤੇ ਹਨੇਰੀ ਚੱਲੀ ਤੇ ਉਸ ਘਰ ਨੂੰ ਟੱਕਰਾਂ ਲੱਗੀਆਂ, ਪਰ ਉਹ ਨਾ ਡਿੱਗਿਆ, ਕਿਉਂਕਿ ਉਹਦੀ ਬੁਨਿਆਦ ਚਟਾਨ ਤੇ ਪਾਈ ਗਈ ਸੀ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਕਾਮਿਲ ਬਣੋ, ਜਿਵੇਂ ਖੁਦਾ ਦੇ ਬੇਟੇ ਯਿਸੂ ਮਸੀਹ ਦੀ ਜ਼ਿੰਦਗੀ ਕਾਮਿਲ ਸੀ, ਜਿਸ ਤਰ੍ਹਾਂ ਉਹਦੇ ਸ਼ਾਗਿਰਦਾਂ ਦੀ ਜ਼ਿੰਦਗੀ ਕਾਮਿਲ ਹੋਈ, ਉਸੇ ਤਰ੍ਹਾਂ ਤੁਸੀਂ ਵੀ ਕਾਮਿਲ ਜ਼ਿੰਦਗੀ ਗੁਜ਼ਾਰੋ। ਤੇ ਆ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਖੁਦਾਵੰਦ ਯਿਸੂ ਮਸੀਹ ਤੇ ਈਮਾਨ ਰੱਖਦੇ ਹੋਇਆਂ ਉਹਦੇ ਕਲਾਮ ਤੇ ਅਮਲ ਕਰਾਂਗੇ। ਜਦੋਂ ਸਾਡੀਆਂ ਜ਼ਿੰਦਗੀਆਂ ਵਿੱਚ ਯਿਸੂ ਮਸੀਹ ਹੋਏਗਾ, ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਵਲ ਦਰਜਾ ਯਿਸੂ ਮਸੀਹ ਨੂੰ ਦੇਵਾਂਗੇ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਵਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਕਾਮਿਲ ਬਣਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਮੁਤਾਬਿਕ ਆ ਗੱਲ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਵੀ ਤੁਸੀਂ ਰੋਜ਼ਾ ਰੱਖੋ, ਜਦੋਂ ਵੀ ਤੁਸੀਂ ਦੁਆ ਕਰੋ, ਸਿਰਫ਼ ਤੇ ਸਿਰਫ਼ ਖੁਦਾ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣ ਦੇ ਲਈ ਕਰੋ। ਤੁਹਾਡਾ ਰੋਜ਼ਾ ਰੱਖਣਾ, ਦੁਆ ਕਰਨਾ, ਪਾਕ ਕਲਾਮ ਨੂੰ ਪੜ੍ਹਨਾ ਵਿਖਾਵੇ ਦੇ ਲਈ ਨਹੀਂ ਹੋਣਾ ਚਾਹੀਦਾ, ਬਲਕਿ ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਦੇ ਲਈ, ਖੁਦਾਮ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣ ਦੇ ਲਈ ਹੋਣਾ ਚਾਹੀਦਾ। ਖੁਦਾਮ ਦੇ ਕਲਾਮ ਫਰਮਾਉਂਦਾ ਕਿ ਜਿਹੜਾ ਵੀ ਕੰਮ ਕਰੋ ਦਿਲ ਤੋਂ ਕਰੋ ਅਤੇ ਆਹ ਸਮਝ ਕੇ ਕਰੋ ਕਿ ਤੁਸੀਂ ਖੁਦਾ ਦੇ ਲਈ ਕਰਦੇ ਹੋ। ਸਾਥੀਓ, ਆਵਾਜ਼ ਅਸੀਂ ਆਪਣੇ ਦਿਲਾਂ ਨੂੰ ਯਿਸੂ ਮਸੀਹ ਦੇ ਲਈ ਖੋਲ੍ਹੀਏ ਤਾਂ ਕਿ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਸਕੂਨਤ ਕਰੇ। ਯਿਸੂ ਮਸੀਹ ਸਾਡੀਆਂ ਜ਼ਿੰਦਗੀਆਂ ਤੋਂ ਨਜ਼ਰ ਆਉਣਾ ਚਾਹੀਦਾ ਹੈ। ਜਿਹੜੇ ਲੋਕ ਯਿਸੂ ਮਸੀਹ 'ਤੇ ਈਮਾਨ ਰੱਖਦੇ ਨੇ, ਖੁਦਾਵੰਦ ਉਹਨਾਂ ਦੇ ਬਾਰੇ ਆ ਫਰਮਾਉਂਦਾ ਹੈ ਕਿ ਮੈਂ ਉਹਨਾਂ ਵਿੱਚ ਵਸਾਂਗਾ, ਉਹਨਾਂ ਵਿੱਚ ਚੱਲਾ ਫਿਰਾਂਗਾ, ਮੈਂ ਉਹਨਾਂ ਦਾ ਖੁਦਾ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ। ਸੋ ਸਾਥੀਓ, ਇਸ ਕਲਾਮ ਦੇ ਨਾਲ ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹੋਇਆਂ ਉਹਦੇ ਨਕਸ਼ੇ ਕਦਮ 'ਤੇ ਚੱਲੀਏ ਅਤੇ ਉਹਨੂੰ ਅੱਜ ਆ ਕਹੀਏ ਕਿ ਉਹ ਸਾਡੀ ਜ਼ਿੰਦਗੀਆਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸੋ ਆਓ ਸਾਥੀਓ, ਅਸੀਂ ਖੁਦਾਮ ਦੀ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਏ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ, ਕਿਉਂਕਿ ਐ ਖੁਦਾਵੰਦ, ਜਿਹੜੇ ਲੋਕ ਤੇਰੇ 'ਤੇ ਈਮਾਨ ਅਤੇ ਭਰੋਸਾ ਰੱਖਦੇ ਨੇ, ਆਪਣੇ ਆਪ ਨੂੰ ਹਲੀਮ ਬਣਾਉਂਦੇ ਹੋਏ ਹਾਂ, ਤੇਰੇ ਹਜ਼ੂਰ ਰੋਜ਼ਾ ਰੱਖਦੇ ਨੇ ਅਤੇ ਦੁਆਇਆ ਜ਼ਿੰਦਗੀ ਗੁਜ਼ਾਰਦੇ ਨੇ, ਯਕੀਨਨ ਐ ਖੁਦਾਵੰਦ, ਤੂੰ ਉਹਨਾਂ ਨੂੰ ਬਰਕਤ ਦਿੰਦਾ ਹੈ। ਪਰ ਐ ਖੁਦਾਵੰਦ, ਲੋਕ ਨਿਜਾਤ ਤੋਂ ਮਹਿਰੂਮ ਹੋ ਜਾਂਦੇ ਨੇ ਜਿਹੜੇ ਆਪਣੇ ਨੇਕ ਕੰਮਾਂ 'ਤੇ ਭਰੋਸਾ ਰੱਖਦੇ ਨੇ ਜਾਂ ਵਿਖਾਵੇ ਦੇ ਲਈ ਮਜ਼ਬੀ ਜ਼ਿੰਦਗੀ ਗੁਜ਼ਾਰਦੇ ਨੇ। ਐ ਖੁਦਾਵੰਦ, ਸਾਨੂੰ ਤੂੰ ਕਾਮਿਲ ਬਣਾ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਹਰ ਕੰਮ ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣ ਦੇ ਲਈ ਕਰੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸਲੇ ਨਾਲ ਸਾਨੂੰ ਸਾਰਿਆਂ ਤੋਂ ਬੜੀ ਬਰਕਤ ਏ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।